ਉਹ ਗੁਰੂ ਨੂੰ ਧੰਨ ਧੰਨ ਕਹਿ ਕੇ ਯਾਦ ਕਰਨਾ ਸਿੱਖ ਦਾ ਹਮੇਸ਼ਾ ਫਰਜੇ, ਪਰ ਹਜ਼ੂਰ ਕਹਿੰਦੇ ਉਸ ਗੁਰੂ ਕੇ ਸਿੱਖ ਨੂੰ ਵੀ ਧੰਨ ਧੰਨ ਆਖਿਆ ਕਰੋ ਜਿਹੜਾ ਗੁਰੂ ਕੀ ਸਿੱਖਿਆ ਲੈ ਕੇ ਸਤਿਗੁਰ ਦੇ ਚਰਨੀ ਪੈ ਗਿਆ ਹੈ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਿਹਾ, ਉਹ ਗੁਰੂ ਕਾ ਸਿੱਖ ਧੰਨ ਧੰਨ ਉਹਨੂੰ ਆਖਣਾ ਬਣਦਾ ਏ। ਸਤਿਗੁਰੂ ਬਕਾਇਦਾ ਸ਼ਬਦ ਵਰਤ ਰਹੇ ਕਹੀਐ ਉਹਨੂੰ ਆਖੋ ਉਹ ਧੰਨ ਕਰਨ, ਉਹ ਧੰਨ ਕਰਨ ਜਿਨ੍ਹਾਂ ਨੇ ਨਿਰੰਕਾਰ ਦਾ ਨਾਮ ਆਪਣੇ ਮੂੰਹ ਵਿੱਚੋਂ ਜਪਣਾ ਕੀਤਾ ਉਹ ਜਪ ਰਹੇ ਕਰਨ। ਤੀਸਰਾ ਬਚਨ ਕੀਤਾ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣ ਐ ਮਨ ਆਨੰਦ ਪਿਆ। ਦੇਖੋ ਕੈਸੀ ਕਮਾਲ, ਪਹਿਲਾਂ ਗੁਰੂ ਕਾ ਸਿੱਖ ਜਦੋਂ ਸਤਿਗੁਰੂ ਦਾ ਨਾਮ ਸੁਣਦਾ ਉਹਦਾ ਅੰਦਰ ਆਨੰਦ ਨਾਲ ਕਿਸੇ ਖੇੜੇ ਤੇ ਖੁਸ਼ੀ ਨਾਲ ਭਰਦਾ ਏ। ਨਿਰੰਕਾਰ ਦਾ ਨਾਮ ਸੁਣ ਕੇ ਅੰਦਰ ਖੇੜਾ ਆਉਂਦਾ, ਨਾਮ ਸੁਣ ਮਨ ਰਹਿਸੀ ਹੈ, ਅੰਦਰ ਕੋਈ ਰਹੱਸ ਤੇ ਖੇੜਾ ਏ। ਪਰ ਹਜ਼ੂਰ ਕਹਿਣ ਲੱਗੇ ਐਕੋ ਜੇ ਗੁਰੂ ਕੇ ਸਿੱਖ ਨੂੰ ਧੰਨ ਧੰਨ ਕਹੋ ਜਿਸ ਗੁਰਸਿੱਖ ਦਾ ਨਾਮ ਸੁਣ ਕੇ ਤੁਹਾਡਾ ਮਨ ਆਨੰਦ ਵਿੱਚ ਚਲਾ ਜਾਏ। ਉਹਨੇ ਨਿਰੰਕਾਰ ਦਾ ਨਾਮ ਸੁਣਿਆ, ਅਸੀਂ ਉਹਦਾ ਨਾਮ ਸੁਣ ਕੇ ਸਾਧ ਸੰਗਤ ਆਨੰਦ ਵਿੱਚ ਜਾਵਾਂਗੇ, ਕਿਉਂਕਿ ਨਿਰੰਕਾਰ ਤੇ ਆਪ ਡਿਊਟੀ ਲਾਈਫ ਹੁੰਦੀ ਏ। ਭਗਤ ਕਬੀਰ ਸਾਹਿਬ ਜੀ ਦਾ ਬਚਨ ਏ ਨਾ, ਉਹ ਆਖਦੇ ਕਬੀਰ ਸੇਵਾ ਕੋ ਦੋ ਪਲੇ ਏਕ ਸੰਤ ਇੱਕ ਰਾਮ। ਰੱਬ ਦੀ ਤੇ ਉਹਦੇ ਪਿਆਰ ਦੀ ਸੇਵਾ ਭਲੀ ਜੇ ਉਹਨਾਂ ਦਾ ਬਰਾਬਰ ਦਰਜਾ ਆਖ ਰਹੇ ਕਿ ਬਕਾਇਦਾ ਕਹਿਣ ਲੱਗੇ ਇਹ ਦੋ ਹੀ ਤਾਂ ਭਲੇ ਕਰਮ ਹਨ ਜਿੱਥੇ ਜਾ ਕੇ ਜੀਵਨ ਵਿੱਚ ਆਨੰਦ ਬਣਨਾ ਹੈ। ਇੱਕ ਕਹਿ ਉਸ ਦਾ ਪਿਆਰਾ ਸੰਤ ਜਨ ਤੇ ਇੱਕ ਆਪ ਪਰਮੇਸ਼ਰ, ਦੋਨਾਂ ਦਾ ਕਰਮ ਕੀ ਹੈ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ, ਨਾਮ ਨਿਰੰਕਾਰ ਮੁਕਤੀ ਦਿੰਦਾ ਏ, ਪਰ ਮੁਕਤੀ ਦੀਵਾਨ ਵਾਲਾ ਨਾਮ ਉਸਦਾ ਪਿਆਰਾ ਇਸ ਮਨੁੱਖਤਾ ਨੂੰ ਅੱਗੋਂ ਉਹ ਨਾਮ ਜਪਾ ਕੇ ਤਿਆਰ ਕਰਦਾ ਹੈ। ਸਤਸੰਗਿਓ, ਕਿਸੇ ਨੇ ਕਹਿ ਦਿੱਤਾ ਕਲਗੀਆਂ ਵਾਲੇ ਪਿਤਾ ਮਹਾਰਾਜ, ਆਹ ਜਿਹੜਾ ਭਾਈ ਆਨੰਦ ਲਾਲ ਜੀ ਦੀ ਸੰਗਤ ਕਰਦਾ ਇਹਨਾਂ ਦਾ ਨੌਕਰ ਸੀ, ਨਾਲ ਤੁਹਾਡੀ ਹਜ਼ੂਰੀ ਵਿੱਚ ਆ ਗਿਆ। ਅਸਾਂ ਕਈ ਵਾਰ ਇਹਦੇ ਮੁੱਖ ਤੋਂ ਸੁਣਿਆ ਏ ਮੇਰੇ ਗੁਰੂ ਤਾਂ ਭਾਈ ਆਨੰਦ ਲਾਲ ਸਾਹਿਬ ਜੀ ਕਹਿਣ ਸਾਬਾ। ਇਸ ਦਰ ਤੇ ਤਾਂ ਹਰ ਕਿਸੇ ਦੀ ਜ਼ੁਬਾਨ ਤੋਂ ਇਹ ਸ਼ਬਦ ਸੁਣੀ ਦੇ ਕਾਰਨ ਗੁਰੂ ਕੇਵਲ ਇੱਕ ਕਹਿ, ਗੁਰੂ ਦਾਤਾ ਸਾਡੇ ਸਤਿਗੁਰ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਤੁਸੀਂ ਹੋ, ਪਰ ਇਹ ਕਹਿੰਦਾ ਮੇਰਾ ਗੁਰੂ ਭਾਈ ਆਨੰਦ ਲਾਲ ਕਹਿ, ਆਨੰਦ ਲਾਲ ਤੁਹਾਡਾ ਕਹਿ, ਪਰ ਇਹ ਤਾਂ ਤੂੰ ਆਪਣੇ ਭਾਈ ਆਨੰਦ ਲਾਲ ਨੂੰ ਗੁਰੂ ਆਖਦਾ। ਸਾਹਿਬ ਕਹਿਣ ਲੱਗੇ ਆਨੰਦ ਲਾਲ ਕਿਹਨੂੰ ਗੁਰੂ ਕਹਿੰਦਾ ਏ? ਸਾਹਿਬਾ ਉਹ ਤਾਂ ਤੁਹਾਡੇ ਤੋਂ ਪਲ ਪਲ ਕੁਰਬਾਨ ਜਾਂਦਾ ਏ, ਸਦਕੇ ਜਾਂਦਾ ਏ, ਵਾਪਨੀ ਜਾਂਦਾ ਏ ਤੁਹਾਡੇ ਉੱਤੋਂ। ਤੇ ਕਲਗੀਧਰ ਪਿਤਾ ਜੀ ਕਹਿਣ ਲੱਗੇ ਸਿੰਘੋ ਘਬਰਾਓ ਨਹੀਂ, ਤੁਹਾਨੂੰ ਸਮਝਣ ਵਿੱਚ ਗਲਤੀ ਲੱਗ ਰਹੀ ਹੈ। ਉਹ ਠੀਕ ਆਖ ਰਿਹਾ ਜੋ ਉਸ ਦੀ ਜ਼ੁਬਾਨ ਤੋਂ ਨਿਕਲ ਰਿਹਾ ਸ਼ਬਦ, ਭਾਈ ਆਨੰਦ ਲਾਲ ਸਾਡਾ ਏ, ਜਿਹੜਾ ਉਹਦਾ ਹੋ ਜਾਏਗਾ ਉਹ ਸਾਡੇ ਘਰ ਕੀ ਪ੍ਰਵਾਨ ਚੜ੍ਹੇਗਾ। ਵੈਸੇ ਤਾਂ ਸਾਧ ਸੰਗਤ ਸਤਿਗੁਰੂ ਤਰਸ ਕਰੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਚਾਰ ਚਪੇਟੇ ਦਾ ਗਿਆਨ ਜਿਹੜਾ ਘਰ ਸੁੱਟ ਕੇ ਆ ਕੇ ਲੋਕਾਂ ਵੱਲੋਂ ਮਿਲਿਆ ਤੇ ਆਲੇ ਦੁਆਲੇ ਤੋਂ ਮਿਲਿਆ ਗਿਆਨ ਉਸ ਨੂੰ ਕਿਸੇ ਸੰਦੂਕ ਵਿੱਚ ਪਾ ਕੇ ਦੋ ਕੁ ਘੜੀਆਂ ਇੱਕ ਪਾਸੇ ਰੱਖ ਕੇ ਕੇਵਲ ਸਿੱਧਾ ਸਤਿਗੁਰੂ ਨੂੰ ਗੁਰੂ ਜਾਣ, ਉਸ ਦੀ ਗੋਦ ਵਿੱਚ ਅਧਨੇ ਜੇ ਬਣ ਕੇ ਬਹਿ ਜਾਓ ਤੇ ਤੁਹਾਨੂੰ ਇੰਝ ਲੱਗੇਗਾ ਸਤਿਗੁਰੂ ਕਈ ਵਾਰ ਵਾਰ ਇਹ ਰਹੇ ਨੇ, ਜੇਕਰ ਮੇਰੇ ਘਰੋਂ ਕੋਈ ਰਹਿਮਤ ਦਾ ਕਿਣਕਾ ਲੈਣਾ ਏ ਤੇ ਪਹਿਲਾਂ ਉਹਨਾਂ ਦੀ ਸੰਗਤ ਵਿੱਚ ਬਹਿ ਜਿਹਨਾਂ ਨੂੰ ਇਹ ਕਿਣਕਾ ਪ੍ਰਾਪਤ ਹੋ ਗਿਆ ਹੈ। ਸਾਧ ਸੰਗਤ, ਕੋਈ ਸ਼ਬਦ ਨਹੀਂ ਆਪ ਜੀ ਨੂੰ ਮਿਲੇਗਾ ਇਹੋ ਜਿਹਾ, ਕਿਉਂਕਿ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਆਪਣੇ ਤਿੰਨ ਰੂਪ ਕਹੇ ਸਨ। ਇੱਕ ਰੂਪ ਕਹਿ ਨਿਰਗੁਣ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਦੂਸਰਾ ਰੂਪ ਗ੍ਰੰਥ ਜੀ ਜਾਨ ਸਤਿਗੁਰਾਂ ਨੇ ਕਿਹਾ ਏ, ਮੇਰਾ ਰੂਪ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦੇ ਦੀਦਾਰ ਕਰਿਆ ਜੇ, ਦਸ ਪਾਤਸ਼ਾਹੀਆਂ ਦੇ ਦੀਦਾਰ ਹੋਣਗੇ, ਇਹਨਾਂ ਦੇ ਬਾਣੀ ਪੜ੍ਹ ਕੇ ਵਿਚਾਰ ਅੰਦਰੋਂ ਕਰਤਾ ਜੀ ਬੰਦਗੀ ਕਰ ਕਰਕੇ ਵਿਚਾਰ ਵਿੱਚੋਂ ਦੀਦਾਰ ਦੀ ਭੁੱਖ ਪੈਦਾ ਹੋਏਗੀ। ਉਸ ਦੀਦਾਰ ਦੇ ਨਾਲ ਦਸ ਪਾਤਸ਼ਾਹਾਂ ਦੇ ਦੀਦਾਰ ਹੋਣਗੇ। ਜੇ ਮੇਰੇ ਨਾਲ ਬਾਤਾਂ ਕਰਨੀਆਂ ਕੌਣ, ਬਚਨ ਸੁਣਨੇ ਕੌਣ, ਅਤੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਬਚਨ ਸੁਣਾਵੇ, ਉਹ ਸਾਡੇ ਬਚਨ ਹੋਣਗੇ। ਪਰ ਤੀਜਾ ਕਿਆ ਸਾਨੀ ਸਾਡੇ ਹੋਰ ਰੂਪ ਹੈ ਜਿਹੜਾ ਕਿ ਸਾਧ ਸੰਗਤ ਮਨੁੱਖਤਾ ਨੂੰ ਬਹੁਤ ਘੱਟ ਸਮਝ ਵਿੱਚ ਆਉਂਦਾ ਹਮੇਸ਼ਾ, ਕਿਉਂਕਿ ਕੁਝ ਪਾਖੰਡੀ ਲੋਕ ਉਸ ਦੀ ਗਲਤ ਵਰਤੋਂ ਕਰਦੇ ਹਨ। ਕੁਝ ਸਾਡੀ ਆਪਣੀ ਅਗਿਆਨਤਾ, ਸਾਡਾ ਅਹੰਕਾਰ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਨ ਦਿੰਦਾ। ਮੈਂ ਗਰੀਬ ਨਿਵਾਜ ਪਿਤਾ ਦੀ ਪਿਆਰ ਇਹਦਾ ਅੱਜ ਪਿਆਰੇ ਜਨਮ ਦਿਨ ਮਨਾ ਰਹੇ ਹੋ ਅਤੇ ਪਿਆਰੇ ਦੇ ਸੰਬੰਧ ਵਿੱਚ ਕੁਝ ਬਚਨ ਜ਼ਰੂਰੀ ਆਪਸ ਵਿੱਚ ਰਲ ਕੇ ਸਾਂਝੇ ਕਰੀਏ। ਉਹ ਜੋ ਸਤਿਗੁਰ ਆਖਦੇ ਨੇ ਜੇ ਉਹ ਨਹੀਂ ਕਰਾਂਗੇ ਤਾਂ ਕਿਵੇਂ ਬੇੜਾ ਪਾਰ ਹੋਏਗਾ। ਮੈਂ ਬੇਨਤੀ ਕਰ ਲੱਗਾ ਸੰਸਾਰ ਸੰਗਤ, ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਇੱਕ ਇੱਕ ਪੰਨੇ ਦੇ ਉੱਪਰ ਮੋਹਰ ਲਗਾਈ ਨੇ। ਕਲਗੀਧਰ ਪਿਤਾ ਕਹਿਣ ਲੱਗੇ ਮੇਰਾ ਤੀਸਰਾ ਰੂਪ ਕਿਹੜਾ ਏ? ਹਜ਼ੂਰ ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ। ਮੋਰ ਦਰਜ ਮੇਰਾ ਬਚਨ ਵੀ ਭਾਈ ਨੰਦ ਲਾਲ ਦੀ ਕਲਮ ਏ, ਬਚਨ ਕਲਗੀਆਂ ਵਾਲੇ ਪਿਤਾ ਦੇ ਨੇ। ਕਹਿਣ ਲੱਗੇ ਤੀਸਰ ਰੂਪ ਸਿੱਖ ਹੈ ਮੋਰ, ਪਰ ਕਿਹੜਾ ਸਿੱਖ ਮੇਰੇ ਕਲਗੀਆਂ ਵਾਲੇ ਦਾ ਰੂਪ ਹੈ? ਕਿਹੜਾ ਸਿੱਖ ਗੁਰੂ ਕੇ ਪਿਆਰਿਓ? ਮੇਰੇ ਧੰਨ ਗੁਰੂ ਨਾਨਕ ਪਿਤਾ ਜੀ ਦਾ ਪਿਆਰਾ ਏ। ਅਗਲੀ ਪੰਕਤੀ, ਗੁਰਬਾਣੀ ਰਤ ਜੇ ਨਿਸ ਭੋਰ, ਜਿਹੜੇ ਗੁਰੂ ਕੇ ਸਿੱਖ ਨੂੰ ਦਿਨ ਤੇ ਰਾਤ ਗੁਰੂ ਕੀ ਬਾਣੀ ਦਾ ਰੰਗ ਚੜਿਆ ਰਵੇ। ਇੱਕ ਤਾਂ ਉਹ ਸਿੱਖ ਏ ਨਾ ਜਿਹੜਾ ਕਰਦਾ ਕਰਾਂਦਾ ਕੁਝ ਨੀ ਜੀਵਨ ਵਿੱਚ ਤਬਦੀਲੀ ਨਹੀਂ ਲਿਆਉਣੀ, ਕੇਵਲ ਸਤਿਗੁਰ ਨੂੰ ਨਮਸਕਾਰ ਕਰਕੇ ਕੰਮ ਪੂਰਾ ਸਮਝ ਲਿਆ ਉਸਨੇ। ਇੱਕ ਉਹ ਕਹਿ ਜਿਸ ਨੂੰ ਦਿਨ ਰਾਤ ਰੰਗ ਚੜ ਗਿਆ ਗੁਰੂ ਕੀ ਬਾਣੀ ਦਾ। ਧੰਨ ਬਾਬਾ ਬੁੱਢਾ ਸਾਹਿਬ ਇੱਕ ਉਹ ਕਸਤੀ ਕਰਨ ਸਤਸੰਗਿਓ, ਜਿਨ੍ਹਾਂ ਦਾ 22 ਅਕਤੂਬਰ 1506 ਨੂੰ ਕੱਛੂ ਨੰਗਲ ਵਿਖੇ ਉਹ ਸਾਧ ਸੰਗਤ ਗਰੀਬ ਨਿਵਾਜ ਨਿਰੰਕਾਰ ਦੀ ਕਿਰਪਾ ਨਾਲ ਉਹਨਾਂ ਦਾ ਜਨਮ ਹੋਇਆ ਏ, ਪਰ ਅਜੇ ਬਾਲਪੁਣੇ ਦੇ ਵਿੱਚ ਹੀ ਸਨ। ਜਦੋਂ ਨਿਰੰਕਾਰ ਤੋਂ ਤਰਸ ਆਇਆ, ਆਪ ਗੁਰੂ ਨਾਨਕ ਸਾਹਿਬ ਉਹਦੇ ਨਗਰ ਚੱਲ ਕੇ ਜਾਂਦੇ ਨੇ। ਉਹ ਕਿਤਨਾ ਸੁਪਾਗਾ ਹੋਣਗੇ ਉਹ ਗੁਰੂ ਕੇ ਲਾਲ ਜਿਨ੍ਹਾਂ ਦੇ ਘਰ ਗੁਰੂ ਨਾਨਕ ਪਿਤਾ ਆਪ ਬੇੜਾ ਤਾਰਨ ਲਈ ਪਹੁੰਚਦੇ ਨੇ। ਸਤਸੰਗਿਓ, ਗੁਰੂ ਰਾਮਦਾਸ ਪਿਤਾ ਨੇ ਜੋ ਬਚਨ ਕਿਹਾ ਏ, ਹਜ਼ੂਰ ਕਹਿੰਦੇ ਧੰਨ ਧੰਨ ਸੋ ਗੁਰ ਸੇ ਕਹੀ ਹੈ, ਜਿਸ ਹਰ ਨਾਮ ਸੁਣ ਕੇ ਮਨ ਅੰਧ ਪਿਆ। ਹਰੀ ਦੇ ਪਿਆਰੇ ਨੂੰ ਪਿਆਰਿਓ, ਉਹਨੂੰ ਹਰੀ ਦਾ ਨਾਮ ਸੁਣ ਕੇ ਆਨੰਦ ਆਉਂਦਾ, ਤੁਹਾਨੂੰ ਉਹਦਾ ਨਾਮ ਸੁਣ ਕੇ ਆਨੰਦ ਆਏਗਾ, ਕਿਉਂਕਿ ਉਹਦਾ ਵਿੱਚ ਆਪਣਾ ਆਪ ਰਹਿ ਨਹੀਂ ਗਿਆ, ਉਹਦੇ ਚ ਬੈਠੇ ਹੀ ਵਾਹਿਗੁਰੂ ਆਪ ਏ। ਬਚਨ ਕਰਦੇ ਨੇ ਧੰਨ ਧੰਨ ਸੋ ਗੁਰ ਸਿੱਖ ਕਹੀ ਹੈ, ਜਿਨ ਸਤਿਗੁਰ ਸੇਵਾ ਕਰ ਕਰ ਨਾਮ ਲਿਆ। ਇੱਕ ਕਹਿ ਨਾਮ ਜਪਣਾ, ਇੱਕ ਨਾਮ ਪ੍ਰਾਪਤ ਹੋ ਜਾਣਾ, ਦੋਨਾਂ ਚ ਫਰਕ ਜੇ। ਜੁਬਾਨ ਤੋਂ ਨਾਮ ਲਿਆ, ਜੁਬਾਨ ਬੰਦ ਨਾਮ ਵਿਸਰ ਗਿਆ। ਜਦੋਂ ਸਤਿਗੁਰ ਕਹਿੰਦੇ ਨੇ ਨਾ ਨਾਮ ਲਿਆ, ਉਹਦਾ ਅਰਥ ਹੁੰਦਾ ਏ ਜਦੋਂ ਨਾਮ ਕਿਸੇ ਦੇ ਹਿਰਦੇ ਦੇ ਅੰਦਰ ਵਸ ਜਾਵੇ, ਉਹਨੂੰ ਦ੍ਰਿੜ ਹੋ ਜਾਵੇ ਉਹ ਨਾਮ। ਸਾਨੂੰ ਸਾਡੇ ਬੱਚੇ ਦ੍ਰਿੜ ਹੋ ਚੁੱਕੇ ਨੇ, ਪੋਲੋ ਇਹ ਚਾਹੇ ਪ੍ਰਦੇਸ਼ ਚ ਹੋਈਏ, ਮੂੰਹ ਤੋਂ ਨਾਮ ਲਈਏ ਜਾਂ ਨਾ ਲਈਏ, ਹਰ ਪਲ ਉਹ ਬੱਚਿਆਂ ਦੀ ਯਾਦ ਅੰਦਰ ਬੈਠੀ ਹੋਈ ਹੈ। ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਏ, ਉਹ ਕੰਮ ਕਰਨ, ਉਹ ਸੌਣ, ਉਹ ਜਾਗਣ, ਪਰ ਅੰਦਰ ਸਾਈਂ ਦੇ ਨਾਮ ਨੂੰ ਲੈ ਕੇ ਟਿਕੇ ਹੁੰਦੇ ਜੇ। ਮੇਰੇ ਗੁਰੂ ਪਿਤਾ ਜੀ ਦਾ ਹੁਕਮ ਹੈ, ਇਸ ਗੁਰਸੇ ਕੋ ਕੋ ਸਦਾ ਨਮਸਕਾਰੀ। ਦੇਖੋ ਸਾਧ ਸੰਗਤ ਸਾਹਿਬ ਨੇ ਨਹੀਂ ਕਿਹਾ ਕੋਈ ਇਹੋ ਜਿਹਾ ਗੁਰਸਿੱਖ ਮਿਲੇ ਬਾਬਾ ਬੁੱਢਾ ਸਾਹਿਬ ਵਰਗਾ, ਪਰ ਉਸ ਨੂੰ ਇੱਕ ਵਾਰੀ ਨਮਸਕਾਰ ਕਰਿਆ ਜੇ। ਜਦੋਂ ਸਾਹਿਬਾਂ ਦਾ ਗੁਰਪੁਰਬ ਮਨਾਇਆ, ਕੀਰਤਨੀਆਂ ਬੀਤਾਂ ਨੇ ਟੇਕ ਰੱਖ ਲਏ ਸੀ, ਇਸ ਗੁਰ ਕੋ ਸਭ ਨਮਸਕਾਰ ਕਰੋ, ਜਿਨ ਹਰਕੀ ਕਲ ਹਰ ਦਾਲ ਭਲੋਈ ਹੈ। ਹਜ਼ੂਰ ਕਹਿੰਦੇ ਜਾਂ ਤਾਂ ਸਾਰੇ ਗੁਰੂ ਨੂੰ ਨਮਸਕਾਰ ਕਰਿਆ ਕਰੋ, ਤੇ ਜਾਂ ਜਿਹੜੇ ਗੁਰੂ ਨਾਨਕ ਪਿਤਾ ਦਾ ਹੋ ਗਿਆ ਉਹਨੂੰ ਨਮਸਕਾਰ ਕਰਿਆ ਕਰੋ। ਸਾਹਿਬ ਦੇ ਆਪਣੇ ਬਚਨ ਨੇ। ਸਾਹਿਬ ਕਹਿੰਦੇ ਤਿਸ ਗੁਰਸਿੱਖ ਕੋ ਪਾਓ ਸਦਾ ਨਮਸਕਾਰੀ ਹਮੇਸ਼ਾ ਨਮਸਕਾਰ ਕਰਨੀ ਕਹਿ ਕਿਨੂੰ ਜੋ ਗੁਰ ਕੈ ਭਾਂਠੇ ਗੁਰਸਿੱਖ ਚੱਲਿਆ ਜਿਹੜਾ ਗੁਰੂ ਦੇ ਭਾਂਠੇ ਵਿੱਚ ਗੁਰੂ ਕਾ ਸਿੱਖ ਚੱਲਦਾ ਏ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆਪ ਨਿਰੰਕਾਰ ਚੱਲ ਕੇ ਗਏ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਨਮਸਕਾਰ ਕੀਤੇ ਕਹਿ ਦੁੱਧ ਭੇਟ ਕਰਨ ਤੋਂ ਬਾਅਦ ਕਹਿਣ ਲੱਗੇ ਹਜ਼ੂਰ ਮੇਰਾ ਜਨਮ ਮਰਨ ਕੱਟ ਦਿਓ ਹਜ਼ੂਰ ਮੇਰੇ ਤੇ ਕਿਰਪਾ ਕਰੋ ਮੈਨੂੰ ਨਾਮ ਚੇਤਾਵੇ ਸਤਿਗੁਰ ਇੱਕ ਛੋਟੇ ਜਿਹੇ ਬੱਚੇ ਦੀ ਰਸਨਾ ਤੋਂ ਇਤਨੀ ਵੱਡੀ ਮੰਗ ਵੇਖ ਕੇ ਸਾਧ ਸੰਗਤ ਡੁੱਲ ਪਏ ਪਹਿਲਾਂ ਤਾਂ ਡੁੱਲਣ ਲਈ ਆਪ ਚੱਲ ਕੇ ਗਏ ਹੁਣ ਸਾਧ ਸੰਗਤ ਜੇ ਕੋਈ ਕਸਰ ਰਹਿ ਗਈ ਤੇ ਉਹ ਵੀ ਮੇਰਾ ਦਾ ਮੀਂਹ ਵਰਸਣਾ ਸੀ ਬਾਬਾ ਬੁੱਢਾ ਸਾਹਿਬ ਦੀ ਜ਼ੁਬਾਨ ਤੇ ਕੁਛ ਸ਼ਬਦ ਨੇ ਉਹ ਮੀਂਹ ਪਾਣਾ ਸ਼ੁਰੂ ਕੀਤਾ ਕਦੇ ਸੋਚੋ ਜਰਾ ਸਾਧ ਸੰਗਤ ਜ਼ਿੰਦਗੀ ਲੰਘ ਜਾਂਦੀ ਕਹਿ ਇਸ ਰਸਨਾ ਤੋਂ ਇਹ ਮੰਗਾਂ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਮੰਗਾਂ ਜ਼ੁਬਾਨ ਤੋਂ ਨਿਕਲਣਗੀਆਂ ਅਰਦਾਸਾਂ ਹੋਣਗੀਆਂ ਦਾਤਾ ਮੇਰਾ ਰੋਗ ਕੱਟ ਦਿਓ ਦਾਤਾ ਬਾਲ ਬੱਚੇ ਸੁਖੀ ਵਸਣ ਸਤਿਗੁਰ ਮੈਨੂੰ ਬੋਲਣਾ ਆ ਜਾਏ ਮੈਨੂੰ ਸੁਣਨਾ ਆ ਜਾਏ ਸਤਿਗੁਰ ਕਾਰੋਬਾਰਾਂ ਵਿੱਚ ਵਾਧੇ ਹੋ ਜਾਣ ਕੋਈ ਸੁਭਾਗੀ ਆਤਮਾ ਕੋਈ ਰਸਨਾ ਏ ਜਿਹਦੀ ਰਸਨਾ ਤੋਂ ਇਹ ਮੰਗ ਨਿਕਲੇ ਗੁਰੂ ਨਾਨਕ ਸਾਹਿਬ ਮੇਰਾ ਜੰਮਣ ਮਰਨ ਕੱਟ ਦਿਓ ਕੋਈ ਵਿਰਲੀ ਹੋਏਗੀ ਸਾਧ ਸੰਗਤ ਪਰ ਜੇ ਬਾਬਾ ਬੁੱਢਾ ਸਾਹਿਬ ਤੁਸੀਂ ਤੁਹਾਨੂੰ ਬਚਪਨ ਵਿੱਚ ਹੀ ਇਹ ਮੰਗ ਮੰਗ ਲਈ ਹੈ ਮੰਗ ਕਾਹਦੀ ਮੰਗੀ ਬਸ ਉਸ ਮੰਗ ਦੇ ਮੰਗਦਿਆਂ ਸਾਰ ਗੁਰੂ ਨਾਨਕ ਪਿਤਾ ਜੀ ਤਰੁੱਟ ਪਏ ਤਰਸ ਦੇ ਘਰ ਵਿੱਚ ਆ ਗਏ ਕਹਿਣ ਲੱਗੇ ਬੇਟਾ ਬਚਪਨ ਵਿੱਚ ਇਤਨੀ ਵੱਡੀ ਮੰਗ ਕਿਵੇਂ ਪੈਦਾ ਹੋ ਗਈ ਗਰੀਬ ਨਵਾਜ ਤੁਰਕ ਆਏ ਸਨ ਮੁਗਲਾਂ ਦੀਆਂ ਫੌਜਾਂ ਆਈਆਂ ਸਨ ਗੁਜਰੀਆਂ ਇੱਥੋਂ ਫਸਲਾਂ ਤਬਾਹ ਕਰ ਦਿੱਤੀਆਂ ਸਾਈਆਂ ਖਰਾਨੀ ਇਸ ਗੱਲ ਦੀ ਮੈਨੂੰ ਹੋਈ ਭਾਵੇਂ ਮੈਂ ਬੱਚਾ ਵਾ ਮੁਗਲਾਂ ਦੀਆਂ ਫੌਜਾਂ ਨੇ ਪੱਕੀਆਂ ਫਸਲਾਂ ਵੀ ਲਤਾੜ ਕੇ ਖਤਮ ਕੀਤੀਆਂ ਜਿਹੜੀਆਂ ਅਜੇ ਡਡਰੀਆਂ ਸਨ ਉਹ ਵੀ ਜਿਹੜੀਆਂ ਅੱਧ ਖੜ ਵਿੱਚ ਸਨ ਅਜੇ ਉਹ ਵੀ ਨਾ ਛੋਟੀਆਂ ਦਾ ਲਿਹਾਜ਼ ਨਾ ਵੱਡੀਆਂ ਦਾ ਬਸ ਉਹ ਮੁਗਲ ਤਾਂ ਫਸਲਾਂ ਲਤਾੜ ਕੇ ਚਲੇ ਗਏ ਮੇਰਾ ਅੰਦਰ ਵੀ ਲਤਾੜਿਆ ਗਿਆ ਉਹ ਚਲੇ ਗਏ ਪਰ ਮੈਂ ਨਹੀਂ ਕਿਧਰੇ ਇਹ ਕਦਮ ਵੀ ਪੁੱਟ ਸਕਿਆ ਸਾਹਿਬ ਕਹਿੰਦੇ ਕੀ ਹੋਇਆ ਕਹਿਣ ਲੱਗੇ ਅੰਦਰ ਪਤਾ ਨਹੀਂ ਖਿਆਲ ਕਿਉਂ ਪਾਰੂ ਹੋ ਗਏ ਇਹਨਾਂ ਮੁਗਲ ਜਿਹੜੇ ਸਨ ਇਹ ਬੰਦੇ ਹੀ ਨੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਿਆ ਇਹਨਾਂ ਨੇ ਤਮਾਮ ਫਸਲਾਂ ਤਬਾਹ ਕਰ ਦਿੱਤੀਆਂ ਨੇ ਛੋਟੀਆਂ ਤੇ ਵੱਡੀਆਂ ਜਦੋਂ ਮੌਤ ਤੇ ਜਾਮ ਆਉਣਗੇ ਉਹਨਾਂ ਨੂੰ ਕੌਣ ਰੋਕ ਸਕੇਗਾ ਮੌਤ ਕਿਸੇ ਨੂੰ ਬੁਢਾਪੇ ਤੇ ਕਿਸੇ ਨੂੰ ਬਚਪਨ ਵਿੱਚ ਵੀ ਲੈ ਕੇ ਆਏਗੀ ਬਸ ਇਸ ਘਟਨਾ ਨੇ ਅੰਦਰ ਝੰਜੋੜ ਦਿੱਤਾ ਸਤਸੰਗਿਓ ਜਿਨ੍ਹਾਂ ਦੀ ਕਿਰਪਾ ਹੋਣੀ ਹੋਵੇ ਉਹਨਾਂ ਨੂੰ ਇੰਨੀ ਕੁ ਘਟਨਾ ਬਹੁਤ ਏ ਜ਼ਿੰਦਗੀ ਭਰ ਸੁਣਨ ਸੁਣਾਉਣ ਦੀ ਲੋੜ ਨਹੀਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਤਨਖੇ ਜੇਕਰ ਛੋੜਾ ਜਿਹਾ ਤਨਖੀ ਜਾਮਨ ਕੈ ਦੂਧ ਦਾ ਦਖੋਤ ਜੈਸੇ ਤਨਖੀ ਕਾਂਜੀ ਪਰ ਦੁੱਧ ਪੱਟ ਜਾਤ ਕੈ ਐਵੇਂ ਛੋੜਾ ਜਿਹਾ ਖੱਟਾ ਪਾ ਕੇ ਦੁੱਧ ਵਿੱਚ ਉਹ ਜੰਮ ਕੇ ਕਿਤਨੇ ਦੁੱਧ ਨੂੰ ਦਹੀਂ ਵਿੱਚ ਬਦਲ ਕੇ ਰੱਖ ਦਿੰਦਾ ਛੋੜੀ ਜੀ ਕਾਂਜੀ ਪੈ ਜਾਏ ਦੁੱਧ ਨੂੰ ਪਟਾ ਕੇ ਰੱਖ ਦੇਗਾ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਨਖ ਹੀ ਬੀਜ ਕੋਈ ਬਿਰਖ ਵਿਚਾਰ ਕੋਏ ਇੱਕ ਛੋਟਾ ਜਿਹਾ ਬੀਜ ਬੀਜ ਦਿਓ ਵੱਡਾ ਦਰਖਤ ਬਣ ਜਾਂਦਾ ਏ ਤਨਖ ਹੀ ਚਿੰਨ ਪਰ ਪਸੂ ਹੋਏ ਸਮਾਤ ਕੈ ਛੋਟੀ ਜੀ ਚੰਗਿਆੜੀ ਸੁੱਟ ਦਿਓ ਲੱਖਾਂ ਮਨ ਰੋ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਕੈ ਤਨਖ ਹੀ ਖਾਏ ਬੇਖ ਹੋਚ ਕੈ ਵਿਨਾਸ਼ ਕਾਲ ਕਹਿਣ ਲੱਗੇ ਥੋੜੀ ਜੀ ਜੇਕਰ ਕਿਧਰੇ ਜ਼ਹਿਰ ਖਾ ਲਓ ਸਾਰੇ ਦਾ ਸਾਰਾ ਸਰੀਰ ਖਤਮ ਹੋ ਜਾਏਗਾ ਜਿੰਦ ਚਲੀ ਜਾਏਗੀ ਪਰ ਤਨਖ ਹੀ ਅੰਮ੍ਰਿਤ ਕੈ ਅਮਰ ਕੋਈ ਦਾਤ ਕੈ ਜੇ ਥੋੜਾ ਜਿਹਾ ਅੰਮ੍ਰਿਤ ਕੋਈ ਪੀ ਲਵੇ ਨਾਮ ਦਾ ਸਦਾ ਲਈ ਅਮਰ ਹੋ ਜਾਂਦਾ ਏ ਮੈਂ ਬੇਨਤੀ ਕਰਾਂ ਭਾਈ ਗੁਰਦਾਸ ਸਾਹਿਬ ਜੀ ਨੇ ਸੱਚ ਕਿਹਾ ਜੇ ਛੋੜਾ ਜਿਹਾ ਜਿਵੇਂ ਖੱਟਾ ਦੁੱਧ ਨੂੰ ਦਹੀਂ ਵਿੱਚ ਬਦਲ ਛੋਟਾ ਜਿਹਾ ਗੁਰੂ ਕੇ ਪਿਆਰੋ ਕਾਂਜੀ ਪਾਈਏ ਤੇ ਦੁੱਧ ਫਟ ਜਾਂਦਾ ਏ ਛੋਟਾ ਜਿਹਾ ਬੀਜ ਵੱਡਾ ਦਰਖਤ ਬਣਾਉਂਦਾ ਛੋਟੀ ਜੀ ਚੰਗਿਆੜੀ ਸਾੜ ਕੇ ਰੱਖ ਦਿੰਦੀ ਸਾਰਾ ਕੁਝ ਪਿਆਰੋ ਛੋੜੀ ਜੀ ਗੈਰ ਮੌਤ ਤੇ ਅੰਮ੍ਰਿਤ ਛੋਟਾ ਜਿਹਾ ਅੰਮ੍ਰਿਤਾ ਜੀਵਨ ਦਿੰਦਾ ਏ ਜ਼ਿੰਦਗੀ ਦੇ ਅੰਦਰ ਜਿਨ੍ਹਾਂ ਤੇ ਕਿਰਪਾ ਹੋਣੀ ਹੋਵੇ ਉਹਨਾਂ ਨੂੰ ਲੰਬੀਆਂ ਚੌੜੀਆਂ ਕਹਾਣੀਆਂ ਪਾਉਣ ਦੀ ਲੋੜ ਨਹੀਂ। ਇੱਕ ਨਿੱਕੀ ਜਿਹੀ ਘਟਨਾ ਉਹਨਾਂ ਨੂੰ ਰੱਬ ਦੇ ਰੰਗ ਵਿੱਚ ਰੱਖ ਕੇ ਰੱਖ ਦਿੰਦੀ ਹੈ। ਤੁਸੀਂ ਜਾਣਦੇ ਹੋ ਇਹ ਕਦੇ ਵੀ ਧਿਆਨ ਕਰਿਆ ਜੀ, ਜਿਹੜਾ ਇਤਿਹਾਸ ਦੇ ਦੋ ਚਾਰ ਪੰਨਿਆਂ ਵੱਲ ਧਿਆਨ ਦਿਵਾਉਣ ਲੱਗਾ ਵਾ, ਜਿਸ ਨੇ ਗੁਰੂ ਨਾਨਕ ਦਾ ਬੰਦਾ ਨਹੀਂ ਬਣਨਾ, ਜ਼ਿੰਦਗੀ ਭਰ ਉਹ ਸੁਣੀ ਸੁਣਾਈ ਜਾਵੇ ਪਰ ਤੱਕ ਨਹੀਂ ਪੈਂਦਾ, ਉੱਚੇ ਦਾ ਉੱਚੇ ਖਲੋਤਾ ਹੈ। ਪਰ ਜਿਨ੍ਹਾਂ ਨੂੰ ਨਿਰੰਕਾਰ ਸਾਧ ਸੰਗਤ ਹਜੇ ਗੁਰੂ ਨਾਨਕ ਸਾਹਿਬ ਸਾਹਮਣੇ ਨਹੀਂ ਆਏ, ਵੈਸੀ ਘਟਨਾ ਵਾਪਰੀਏ, ਬਸ ਉਸ ਘਟਨਾ ਨੇ ਜੀਵਨ ਵਿੱਚ ਰੰਗ ਲਿਆਂਦੇ। ਦੀ ਮਾਂ ਕੋਲ ਵੀ ਘਟਨਾ ਵਾਪਰੀ ਨਿੱਕੀ ਜਿਹੀ, ਮਾਂ ਨੇ ਉਸ ਘਟਨਾ ਨੂੰ ਸੰਭਾਲ ਲਿਆ। ਉਹ ਪੁੱਛਦਾ ਮਾਂ ਪਿਓ ਦਾ ਅੱਜ ਪਿਆਰ ਕਿਉਂ ਨਹੀਂ ਮਿਲਿਆ। ਮਾਂ ਕਹਿਣ ਲੱਗੀ ਪੁੱਤਰਾ ਤੇਰੀ ਮਾਂ ਨੇ ਨਾਮ ਨਹੀਂ ਜਪਿਆ ਤੇ ਅੱਜ ਤੈਨੂੰ ਅਦਬ ਨਹੀਂ ਮਿਲ ਰਿਹਾ, ਜੇ ਨਾਮ ਨਹੀਂ ਜਪੇਗਾ ਤੇ ਤੇਰੀਆਂ ਕੁਲਾਂ ਨੂੰ ਇਸੇ ਤਰ੍ਹਾਂ ਨਿਰਾਦਰੀ ਦਾ ਸਾਹਮਣਾ ਕਰਨਾ ਪਵੇਗਾ। ਬਸ ਉਹ ਇੱਕ ਤਨਕ ਜਿਤਨਾ ਸਮਾਂ ਸੀ ਜੋ ਧਰੂ ਨੇ ਸੰਭਾਲ ਲਿਆ, ਸੋਚੀ ਨਹੀਂ ਪਿਆ। ਵੈਸੇ ਗੱਲ ਧਿਆਨ ਕਰਿਆ ਜੇ, ਰੱਬ ਦੇ ਰਾਹ ਤੇ ਜਿਹੜੇ ਸੋਚੀ ਪੈ ਜਾਂਦੇ ਨੇ ਹਮੇਸ਼ਾ ਖਾਲੀ ਰਹਿੰਦੇ ਜੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਨਾਮ ਜਪਣ ਦੀ ਗੱਲ ਆਵੇ, ਅੰਮ੍ਰਿਤ ਵੇਲੇ ਦੀ ਗੱਲ ਆਵੇ, ਸਾਹਿਬ ਦੀ ਸੰਗਤ ਕਰਨ ਦੀ ਗੱਲ ਆਵੇ, ਹਜ਼ੂਰ ਕਹਿੰਦੇ ਉਦੋਂ ਵਿਚਾਰਾਂ ਵਿੱਚ ਨਾ ਪਿਆ ਜੇ, ਜੇ ਤੂੰ ਪੈਂਦਾ ਤੇ ਸਤਿਗੁਰ ਝਿੜਕਦੇ ਨੇ। ਬੜਾ ਸਾਨੂੰ ਝੰਝੋੜਲੀ ਇੱਕ ਸ਼ਬਦ ਵਰਤਦੇ ਜੇ, ਮੇਰੇ ਸਾਹਿਬ ਕਹਿੰਦੇ ਹਰ ਤਾਂ ਨਾਮ ਨਾ ਜਪ ਸੁਗਵਾਰਾ, ਕਿਆ ਸੋਚੇ ਬਾਰੰਬਾਰਾ। ਕੀ ਸੋਚਦੇ ਪਿਆਰਿਆ, ਇਹ ਤਾਂ ਐਵੇਂ ਸੋਚਾਂ ਵਿੱਚ ਪੈ ਕੇ ਜੀਵਨ ਬਰਬਾਦ ਹੋ ਰਿਹਾ। ਧਰੂ ਨੇ ਉਹ ਬਚਨ ਸੰਭਾਲ ਲਿਆ, ਉਸੇ ਵਕਤ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ। ਜਦੋਂ ਬੀਬੀ ਅਮਰੋ ਕੋਲ ਇੱਕ ਸ਼ਬਦ ਸੁਣਿਆ ਬਾਬਾ ਅਮਰਦਾਸ ਜੀ ਨੇ, ਬਸ ਉਹ ਸ਼ਬਦ ਨੂੰ ਸੰਭਾਲ ਕੇ ਗੁਰੂ ਅਮਰਦਾਸ ਪਿਤਾ ਜੀ ਬਣ ਗੁਰੂ ਨਾਨਕ ਦੀ ਪਦਵੀ ਤੇ ਪਹੁੰਚ ਗਏ। ਸਾਧ ਸੰਗਤ ਘਟਨਾ ਨਿਕਲੀ ਜੀ ਕੀ ਕੇਵਲ ਵਾਪਰਦੀ ਏ, ਜ਼ਿੰਦਗੀ ਚ ਕਿਹੜੇ ਵੱਡੇ ਰੰਗ ਲੈ ਕੇ ਆਉਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਤਾਂ ਇਹਨੇ ਕਿਹਾ ਸੀ, ਦਾਤਾ ਮੈਂ ਤੇਰਾ ਬੰਦਾ ਕਾਂ, ਤੇ ਹਜ਼ੂਰ ਨੇ ਬੰਦਾ ਬਣਾ ਕੇ ਸਦਾ ਲਈ ਕਿੱਥੇ ਦਾ ਕਿੱਥੇ ਪਹੁੰਚਾ ਦਿੱਤਾ। ਇੱਕ ਨਹੀਂ ਅਨੇਕਾਂ ਘਟਨਾਵਾਂ ਨੇ, ਨਿਊਟਨ ਨੇ ਆਕਰਸ਼ਣ ਸ਼ਕਤੀ ਗੁਰੂ ਕੇ ਪਿਆਰਿਓ ਉਹਨੇ ਵਿਧਾਨ ਬਣਾ ਦਿੱਤਾ, ਸਾਰਾ ਜਗਤ ਅੱਜ ਸੁੱਖ ਲੈ ਰਿਹਾ। ਸਾਡੇ ਸਾਹਮਣੇ ਵੀ ਰੋਜ਼ ਸੇਬ ਆਪਣੀ ਟਾਹਣੀ ਨਾਲੋਂ ਟੁੱਟ ਕੇ ਧਰਤੀ ਵੱਲ ਡਿੱਗਦੇ ਨੇ, ਪਰ ਜਦੋਂ ਉਹਦੇ ਸਾਹਮਣੇ ਉਹ ਸੇਬ ਡਿੱਗਦਾ ਏ ਉਹਨੂੰ ਆਮ ਘਟਨਾ ਨਹੀਂ ਸਮਝਦਾ, ਵੱਡੀ ਜਾਣ ਕੇ ਖੋਜ ਵਿੱਚ ਪੈ ਜਾਂਦਾ ਏ। ਕਿਤਨਾ ਮਹਾਨ ਵਿਦਵਾਨ ਬਣਿਆ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਤੇ ਅੱਜ ਨਿੱਕੀ ਜੀ ਇੱਕ ਗੱਲ ਨੋਟ ਕਰੀਏ, ਆਪਣੇ ਆਪਣੇ ਅੰਦਰ ਨੂੰ ਕਹੀਏ, ਬਾਬਾ ਬੁੱਢਾ ਸਾਹਿਬ ਦੇ ਸਾਹਮਣੇ ਇੱਕ ਵਾਰ ਮੁਗਲਾਂ ਨੇ ਸਤਸੰਗਿਓ ਫਸਲ ਤਾੜੀਏ ਉਹਨੂੰ ਤਾਂ ਕੁਝ ਨਹੀਂ ਕਿਹਾ, ਪਰ ਉਸਨੇ ਮੌਤ ਤੋਂ ਡਰ ਕੇ ਗੁਰੂ ਨਾਨਕ ਪਿਤਾ ਦੇ ਚਰਨ ਪਕੜ ਲਏ। ਸਾਨੂੰ ਤਾਂ ਸਤਿਗੁਰੂ ਬੋਲ ਕੇ ਰੋਜ਼ ਮੌਤ ਚੇਤਾ ਕਰਾਉਂਦੇ ਨੇ, ਅਸੀਂ ਜੇ ਗੁਰੂ ਨਾਨਕ ਦੇ ਚਰਨ ਹੀ ਪਕੜਾਂਗੇ ਤੇ ਖਾਲੀ ਰਹਾਂਗੇ। ਸਤ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ, ਸਤਿਗੁਰ ਮੈਨੂੰ ਮੌਤ ਤੋਂ ਡਰ ਆਇਆ, ਸੋਚਿਆ ਕੀ ਪਤਾ ਇਹ ਕਦੋਂ ਆ ਜਾਵੇ, ਇਸ ਕਰਕੇ ਅੰਦਰ ਮਨ ਪੈਦਾ ਹੋਏ ਮੇਰਾ ਜਨਮ ਮਰਨ ਕੱਟੀਏ ਜੀ। ਸਤਿਗੁਰ ਜੀ ਨੇ ਕਿਰਪਾ ਕੀਤੀ, ਪਿਆਰ ਦਿੱਤਾ ਏ, ਘਰ ਕਹਿਣ ਲੱਗੇ ਜਾਓ ਬੇਟਾ। ਕਵੀ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਨੇ ਸਾਧ ਸੰਗਤ ਇੱਕ ਬਚਨ ਲਿਖਿਆ ਏ, ਉਹ ਕਹਿਣ ਲੱਗੇ ਭਈ ਜਦੋਂ ਰਾਤ ਪੈ ਗਈ ਸਾਰਾ ਦਿਨ ਸੰਗਤ ਕਰਨੀ, ਸਭ ਤੋਂ ਬਾਅਦ ਜਾਣਾ ਤੇ ਸਤਿਗੁਰੂ ਕਹਿੰਦੇ ਬੇਟਾ ਤੂੰ ਹੀ ਚਲਾ ਜਾਓ, ਤੇ ਅੰਦਰੋਂ ਇੱਕ ਅਰਦਾਸ ਜੀ ਨਿਕਲੀ। ਕਹਿਣ ਲੱਗੇ ਗਰੀਬ ਅਨੁਵਾਦ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀਓ, ਕੀ ਕਰਾਂ, ਇੱਕ ਪਹਿਲਾਂ ਠੋਕਰ ਵੱਜੀ ਸੀ, ਹੁਣ ਤੇਰੇ ਦੀਦਾਰ ਨੇ ਅੰਦਰੋਂ ਮੋਹ ਲਿਆ ਹੈ, ਤੇਰੇ ਦਰਸ਼ਨਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਹੈ, ਹੁਣ ਮੇਰੇ ਕੋਲੋਂ ਗਰੀਬ ਅਨੁਵਾਦ ਪਿਤਾ ਜੀ ਤੁਹਾਡੇ ਤੋਂ ਦੂਰ ਨਹੀਂ ਜੇ ਕੋਤਾ ਜਾਂਦਾ, ਜੀ ਨਹੀਂ ਚਾਹੁੰਦਾ ਇੱਕ ਰਾਤ ਤੁਹਾਡੇ ਕੋਲ ਪਰੇ ਜਾਵਾਂ। ਸਤਿਗੁਰ ਕਹਿਣ ਲੱਗੇ ਅੰਮ੍ਰਿਤ ਵੇਲੇ ਫਿਰ ਆ ਜਾਵੀਂ। ਸਾਹਿਬ ਠੀਕ ਆਖਦੇ ਹੋ, ਕਰਦੇ ਕਿਰਪਾ ਸਤਿਗੁਰ ਆਪ ਹੀ ਨੇ, ਪਰ ਸਾਡੇ ਸਾਹਮਣੇ ਵਾਰਤਾਲਾਪ ਬਣਾ ਦਿੰਦੇ ਕਾਰਨ ਗਰੀਬ ਅਨੁਵਾਦ ਪਿਤਾ ਜੀ ਕਹਿਣ ਲੱਗੇ ਛੋਟੀ ਜਿਹੀ ਰਾਤ ਏ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗਰੀਬ ਨਵਾਜ਼, ਜਿਹੜੀ ਤੇਰੇ ਤੋਂ ਵਿਛੜ ਕੇ ਰਾਤ ਕਹਿ ਰਾ, ਇਹ ਦਾਤਾ ਛੋਟੀ ਨਹੀਂ, ਇਹ ਜੁਗਾਂ ਵਰਗੀ ਜਾਪਦੀ ਹੈ। ਤੈਨੂੰ ਮਿਲ ਕੇ ਜੀਵਨ ਛੋਟਾ, ਪਰ ਤੇਰੇ ਤੋਂ ਵਿਛੜ ਕੇ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ। ਜਿਨ੍ਹਾਂ ਨੇ ਕਦੇ ਸਾਹਿਬ ਨੂੰ ਪਿਆਰ ਕੀਤਾ, ਉਹਨਾਂ ਨੂੰ ਪਤਾ ਹੈ ਵੀ ਉਹ ਉਹਦੇ ਤੋਂ ਵਿਛੜ ਕੇ ਕਿਵੇਂ ਰਾਤ ਲੰਘਦੇ। ਕਹਿਣ ਲੱਗਾ, ਸਤਿਗੁਰੂ ਤੇਰੇ ਤੋਂ ਦੂਰ ਨਹੀਂ ਉਹ ਹੋਰ ਨੂੰ ਜੀ ਕਰਦਾ। ਬਸ ਉਸੇ ਦਿਨ ਗੁਰੂ ਨਾਨਕ ਪਿਤਾ ਨੇ ਬਚਨ ਕਰ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਨੂੰ, ਜਿੱਥੇ ਇਹ ਕਿਹਾ ਸਾਨੇ ਬੇਟਾ ਬਾਲਕ ਹੈ, ਗੱਲਾਂ ਬੁੱਢਿਆਂ ਵਾਲੀ ਕਰਦਾ ਹੈ। ਉਸੇ ਦਿਨ ਇਹ ਬਚਨ ਦੇ ਦਿੱਤਾ ਸੀ ਬਾਬਾ ਬੁੱਢਾ ਸਾਹਿਬ, ਜੇ ਤੇਰਾ ਜੀ ਨਹੀਂ ਨਾ ਚਾਹੁੰਦਾ ਗੁਰੂ ਨਾਨਕ ਪਿਤਾ ਤੋਂ ਪਰੇ ਪਾਉਣਾ, ਜਾ ਜ਼ਿੰਦਗੀ ਭਰ ਗੁਰੂ ਨਾਨਕ ਸਾਹਿਬ ਤੇਰੀਆਂ ਅੱਖਾਂ ਤੋਂ ਕਦੇ ਓਹਲੇ ਨਹੀਂ ਪਾਉਣਗੇ। ਇਹ ਬਚਨ ਜਿਹਨੂੰ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਮਿਲੇ ਤੇ ਅੰਦਰੋਂ ਹਜ਼ੂਰੀ ਮਿਲੇ, ਇਸ ਦਾ ਮੁੱਲ ਅਸੀਂ ਦੋ ਜਹਾਨ ਕੀ ਕਈ ਜਹਾਨ ਵੀ ਨਹੀਂ ਪਾ ਸਕਦੇ। ਜਿਹਨੂੰ ਸਾਹਿਬ ਦੀ ਹਜ਼ੂਰੀ ਮਿਲ ਜਾਵੇ, ਪਹਿਲੇ ਦਿਨ ਹੀ ਬਚਨ ਲੈ ਲਿਆ ਤੇ ਸਾਹਿਬ ਦੇ ਮੁੱਖ ਚੋਂ ਨਿਕਲਿਆ ਬਚਨ, ਅੰਦਰੋਂ ਇਹ ਸਤਿਗੁਰ ਦੀ ਹਜ਼ੂਰੀ ਨੂੰ ਉਸੇ ਦਿਨ ਤੋਂ ਮਾਣਿਆ। ਬਸ ਫਿਰ ਸਤਿਗੁਰੂ ਤੇ ਬਾਬਾ ਬੁੱਢਾ ਸਾਹਿਬ ਅੰਦਰੋਂ ਜਦੋਂ ਉਹ ਹਜ਼ੂਰੀ ਵਿੱਚ ਰਹਿ ਕੇ ਇੱਕ ਬਣਾ ਲਿਆ ਏ ਸਾਧ ਸੰਗਤ, ਬਸ ਫਿਰ ਕਦੇ ਸਤਿਗੁਰ ਤੋਂ ਪਰੇ ਨਹੀਂ ਹੋਏ। ਕਿੱਡਾ ਮਾਣ ਦੇ ਪ੍ਰਕਾਰ ਉਸ ਪਿਆਰੇ ਨੂੰ ਗਰੀਬ ਨਵਾਜ਼ ਪਿਤਾ ਮਹਾਰਾਜ, ਇਸ ਜਹਾਨ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਧਰਮ ਉਹ ਜਦੋਂ ਗੁਰੂ ਪਿਤਾ ਜੀ ਆਪਣੀ ਜੋਤ ਤਬਦੀਲ ਕਰਦੇ ਹਨ ਦੂਸਰੇ ਸਰੂਪ ਅੰਦਰ। ਤੇ ਸਤਸੰਗਿਓ, ਧੰਨ ਗੁਰੂ ਨਾਨਕ ਪਿਤਾ ਜੀ ਨੇ ਆਪ ਮਿਹਰ ਕੀਤੇ, ਆਪ ਹੁਕਮ ਕੀਤਾ ਨੇ, ਬਾਬਾ ਬੁੱਢਾ ਸਾਹਿਬ ਤੋਂ ਉਹ ਸੇਵਾ ਨਿਭਾਉਂਦੇ ਨੇ। ਗੁਰੂ ਅੰਗਦ ਪਿਤਾ ਮਹਾਰਾਜ, ਹੁਣ ਗੁਰੂ ਅਮਰਦਾਸ ਮਹਾਰਾਜ, ਪਰ ਇੱਕ ਇੱਕ ਬਚਨ ਦੇ ਦੀਦਾਰ ਕਰਕੇ ਤੁਰਾਂ। ਜੇ ਗੁਰੂ ਅੰਗਦ ਪਿਤਾ ਮਹਾਰਾਜ ਦੇ ਚਰਨੀ ਨੇ ਕਿਹਾ ਸਾਹਿਬਾ ਮਿਹਰ ਕਰੋ, ਉਪਦੇਸ਼ ਕਰੋ, ਤੇ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦਾ ਅੰਦਰ ਵੇਖ ਰਹੇ ਨੇ, ਕਹਿਣ ਲੱਗੇ ਤਿੰਨ ਤੋਂ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ। ਬਾਬਾ ਬੁੱਢਾ ਸਾਹਿਬ, ਤੈਨੂੰ ਕਿਹੜਾ ਉਪਦੇਸ਼ ਦਈਏ ਜਿਸ ਦੇ ਅੰਦਰ ਗੁਰੂ ਨਾਨਕ ਪਿਤਾ ਨੇ ਸੱਚ ਦਾ ਪ੍ਰਕਾਸ਼ ਕਰ ਦਿੱਤਾ ਹੈ, ਉਹਦੇ ਤੋਂ ਕੁਝ ਪਰੇ ਹੋਵੇ ਤੇ ਉਪਦੇਸ਼ ਦਈਏ। ਗੁਰੂ ਅਮਰਦਾਸ ਪਿਤਾ ਨੇ ਬਚਨ ਦਿੱਤਾ ਸੀ, ਇਹ ਬਾਬਾ ਬੁੱਢਾ ਸਾਹਿਬ ਸਿੱਖੀ ਦੀ ਅਵਧੀ ਨੇ, ਜੇ ਕਿਸੇ ਨੇ ਧੰਨ ਗੁਰੂ ਨਾਨਕ ਪਿਤਾ ਦੇ ਪੂਰਨ ਗੁਰਸਿੱਖ ਦੇ ਦੀਦਾਰ ਕਰਨੇ ਕੌਣ, ਸਿੱਖੀ ਦੇ ਦੀਦਾਰ ਕਰਨੇ ਕੌਣ, ਰੱਬ ਦੀ ਦਰਗਾਹ ਵਿੱਚ ਪਹੁੰਚਿਆਂ ਦੇ ਦੀਦਾਰ ਕਰਨੇ ਕੌਣ, ਤੇ ਬਾਬਾ ਬੁੱਢਾ ਸਾਹਿਬ ਤੇ ਕਰ ਲਿਆ ਕਰੋ। ਸਿੱਖੀ ਦੀ ਅਵਧੀ ਕਿਆ ਹੈ ਸਾਧ ਸੰਗ, ਬਹੁਤੀ ਜੇਕਰ ਬਣਾਣੀਏ ਤੇ ਨੀਰ ਕਰਦੇ ਨੇ ਪਿਆਰਿਓ, ਜੇ ਉਹ ਪਹਿਲਾ ਕਦਮ ਪੁਟਾਉਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਅੰਮ੍ਰਿਤਸਰ ਸ਼ਹਿਰ ਵਸਾਉਣ ਆਏ ਤੇ ਉਹ ਸੇਵਾ ਲੈਂਦੇ ਹਨ ਬਾਬਾ ਬੁੱਢਾ ਸਾਹਿਬ ਜੀ ਤੋਂ। ਜੇ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਮਾਣ ਦੇ ਰਹੇ ਕਨ, ਕਰਨ ਕਰਾਵਨ ਕਰ ਆਪ ਨੇ ਆਖਣ ਲੱਗੇ ਜੀ ਗੁਰਤਾ ਗੱਦੀ ਦੀ ਸੇਵਾ ਇਸ ਗੁਰੂ ਪਦਵੀ ਤੇ ਬਿਰਾਜਮਾਨ ਕਰਨ ਆਏ, ਇਹ ਗੱਲਾਂ ਦੁਨੀਆਂ ਦੀਆਂ ਨੇ, ਇਤਿਹਾਸ ਨੇ ਕੇਵਲ ਮਹਿਮਾ ਕਰਕੇ ਲਿਖੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਨੇ ਜੀ ਕਿਹਨਾਂ ਨੂੰ ਭਲਾ ਇਹ ਗੁਰਤਾ ਗੱਦੀ ਤੇ ਬਿਰਾਜਮਾਨ ਕੌਣ ਆਏ, ਇਹ ਗੱਲਾਂ ਬਾਹਰ ਦੀਆਂ ਨਹੀਂ, ਅੰਦਰੋਂ ਸਤਿਗੁਰ ਦਿਖਾ ਜੋ ਰਹੇ ਨੇ ਉਹ ਸਾਰਾ ਕੁਝ ਸਾਧ ਸੰਗਤ। ਤੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਤਾਂ ਉਦੋਂ ਗੱਲ ਸਿਰੇ ਪਹੁੰਚਾ ਦਿੱਤੀ ਜਦੋਂ ਗਰੀਬ ਨਵਾਜ਼ ਪਿਤਾ ਮਹਾਰਾਜ ਜੀ ਦੇ ਆਪਣੇ ਮਹਿਲ ਆਉਂਦੇ ਹਨ, ਇਹ ਕਹਿਣ ਵਾਸਤੇ ਗਰੀਬ ਨਵਾਜ਼ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਤੇ ਗੁਰੂ ਅਰਜਨ ਪਿਤਾ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਮਾਤ ਗੰਗਾ ਨੂੰ ਧੋਰਦੇ ਨੇ। ਸਤਸੰਗਿਓ, ਬਾਬਾ ਬੁੱਢਾ ਸਾਹਿਬ ਕੇਵਲ ਇੱਕ ਵਿਅਕਤੀ ਨਹੀਂ ਹੈ, ਉਹ ਤਾਂ ਗੁਰਸਿੱਖੀ ਦੀ ਵਿਆਖਿਆ ਕਰ ਰਹੇ ਹਨ। ਇੱਕ ਵਾਰ ਸਾਧ ਸੰਗਤ ਇਹੋ ਜਿਹੇ ਪਿਆਰੇ ਦੇ ਚਰਨਾਂ ਦਾ ਤਰੋ ਧਿਆਨ ਤੇ ਸਾਰੀ ਸੰਗਤ ਬਾਬਾ ਜੀ ਤੋਂ ਬਲਕਾਰ ਸਦਕੇ ਕੁਰਬਾਨ ਜਾਈਏ ਤੇ ਅੰਦਰੋਂ ਆਖੀਏ ਜੇ ਸਦ ਬਲਕਾਰ ਜਾਉ ਤਿਨਾਂ ਕੈ, ਸਦ ਬਲਕਾਰ ਜਾਉ, ਸਦ ਬਲਕਾਰ ਜਾਉ ਤਿਨਾਂ ਕੈ, ਸਤਿਬਲ ਕਾਰ ਸਦਬਲਕਾਰ ਜਾਉ ਤਿਨਾ ਕੇ ਸਦਬਲਕਾਰ ਜਾਉ ਸਦਬਲਕਾਰ ਜਾਉ ਤਿਨਾ ਕੇ ਸਦਬਲਕਾਰ ਜਾਉ ਸਦਬਲ ਗੁਰਦਾਸ ਸਾਹਿਬ ਕਹਿੰਦੇ ਵੀ ਇਕੱਲਾ ਬਲਕਾਰ ਨਾ ਜਾਵਿਓ, ਉਹਨਾਂ ਦਾ ਪਿਆਰਾ ਬੱਚੇ ਨੇ ਉਹ ਆਖਦੇ ਮੇਰੀ ਕੱਲੋ ਮੌਜੜੇ ਗੁਰਸਿੱਖ ਖੰਡਾਂਦੇ, ਇਹੋ ਜਿਹਾ ਗੁਰਸਿੱਖ ਹੋਵੇ ਉਹਦੇ ਚਰਨਾਂ ਵਿੱਚ ਮੇਰੇ ਇਹ ਸਰੀਰ ਦੀ ਖੱਲ ਲਾ ਕੇ ਜੋੜਾ ਬਣਾ ਦਿਓ। ਜੇ ਇਹੋ ਜਿਹਾ ਗੁਰਸਿੱਖ ਚਰਨੀ ਜੋੜਾ ਪਾਏਗਾ ਤੇ ਗੁਰੂ ਨਾਨਕ ਦੀ ਦਰਗਾਹ ਵਿੱਚ ਅਸੀਂ ਬਖਸ਼ੇ ਜਾਵਾਂਗੇ। ਇਹ ਵਿਸ਼ਾ ਮੈਂ ਚਾਹੁੰਦਾ ਵਾਂ ਤੁਹਾਡੇ ਨਾਲ ਸਾਂਝਾ ਕਰਨਾ। ਅੱਜ ਕੇਵਲ ਬਾਬਾ ਬੁੱਢਾ ਸਾਹਿਬ ਜੀ ਦੇ ਦੀਦਾਰ ਕੀਤੇ ਨੇ ਸੰਖੇਪ ਅੰਦਰ ਕੱਲ ਦੇ ਦੀਵਾਨ ਵਿੱਚ, ਕਿਉਂਕਿ ਕਲਗੀਆਂ ਵਾਲੇ ਪਿਤਾ ਨੇ ਵੀ ਕਿਹਾ ਤੀਸਰ ਰੂਪ ਸਿੱਖ ਕੈ ਮੋਰ ਗੁਰ ਬਾਣੀ ਰੱਤ ਜੇ ਨਿਸਭੋਰ। ਉਹ ਗੁਰਸਿੱਖ ਪ੍ਰਤੀ ਸਾਨੂੰ ਸਤਿਗੁਰੂ ਦੇ ਕੀ ਹੁਕਮ ਨੇ, ਗੁਰਸਿੱਖ ਕਿਵੇਂ ਬਣਦੇ ਨੇ, ਐਹੋ ਜੇ ਸਤਿਗੁਰ ਨੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਵੱਡੇ ਵੱਡੇ ਸ਼ਬਦ ਕਹੇ ਨੇ, ਕਿਧਰੇ ਆਖਦੇ ਉਹਦੇ ਚਰਨਾਂ 'ਚ ਨਮਸਕਾਰ ਕਰੋ, ਕਿਧਰੇ ਆਖਦੇ ਨੂੰ ਭਾਈ ਗੁਰਦਾਸ ਸਾਹਿਬ ਨਹੀਂ ਆਪਣੇ ਸਰੀਰ ਦੇ ਜੋੜੇ ਹੀ ਬਣਾ ਕੇ ਉਹਦੇ ਚਰਨਾਂ ਵਿੱਚ ਪਵਾ ਦਿਓ। ਕਿਉਂ ਭਲਾ, ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ ਜੇ ਇਹੋ ਜੇ ਗੁਰਸਿੱਖ ਦੇ ਚਰਨਾਂ ਵਿੱਚ ਤੁਹਾਡਾ ਜੋੜਾ ਪਹਿਨਿਆ ਗਿਆ, ਭਾਵ ਤੁਸੀਂ ਉਹਦੀ ਧੂੜ ਵੀ ਮਸਤਕ ਤੇ ਚੁੱਕ ਕੇ ਲਾ ਲਈ, ਗੁਰੂ ਨਾਨਕ ਸਾਹਿਬ ਤੁਹਾਡੇ ਕੋਲੋਂ ਕਦੇ ਲੇਖਾ ਨਹੀਂ ਪੁੱਛਣਗੇ। ਬਖਸ਼ਿਆਂ ਦੀ ਸੰਗਤ ਕਰਕੇ ਬਖਸ਼ੇ ਜਾਵਾਂਗੇ ਸਾਧ ਸੰਗਤ, ਰਲ ਕੇ ਇੱਕ ਵਾਰ ਪਿਆਰ ਨਾਲ ਆਓ ਉਹਨਾਂ ਨੂੰ ਆਖੀਏ ਜੇ ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ। ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ ਬਣ ਜਾਵਣ ਮੇਰੀ ਕੱਲੋਂ, ਮੌਜੇ ਗੁਰਸਿੱਖਾਂ ਦੇ। ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਕਿਹੜੀਆਂ ਬਖਸ਼ਾਂ ਆਪਣੇ ਗੁਰਸਿੱਖਾਂ ਤੇ ਕਰਦੇ ਕਰ, ਹਜ਼ੂਰ ਕਹਿੰਦੇ ਗੁਰਸਿੱਖਾਂ ਕੀ ਕਰ ਧੂੜ ਦੇ ਕੰਮ ਪਾਪੇ ਪੇ ਦੱਤ ਪਾ ਕੇ, ਸਤਿਗੁਰੂ ਮੇਰ ਕਰਨ ਸਾਨੂੰ ਐਕੋ ਜੇ ਮਹਾਨ ਗੁਰਸਿੱਖਾਂ ਦੀ ਸੰਗਤ ਨਸੀਬ ਹੋਵੇ ਤਾਂ ਕਿ ਉਹਨਾਂ ਦੀ ਚਰਨ ਧੂੜ ਲੈ ਸਾਡਾ ਲੋਕ ਪ੍ਰਲੋਕ ਸੁਤੇਲਾ ਹੋ ਸਕੇ। ਸਤਿਗੁਰ ਮੇਰ ਕਰਨ ਸਭਨਾਂ ਨੂੰ ਆਪਣੀ ਅਤੇ ਆਪਣੇ ਪਿਆਰਿਆਂ ਦੀ ਚਰਨ ਤੋੜ ਬਖਸ਼ਣ ਤਾਂ ਕਿ ਸਾਡਾ ਲੋਕ ਪਰਲੋਕ ਸੁਤੇਲਾ ਹੋ ਸਕੇ। ਇਹਨੀ ਬਚਨ ਪ੍ਰਵਾਨ ਕਰਨੇ ਫੁੱਲ ਚੁੱਕ ਦੀ ਕਿਮਾ ਫਤਿਹ ਬੁਲਾਓ ਜੀ ਵਾਹਿਗੁਰੂ।